ਤੇ ਇਸ ਵਿੱਚ ਜਨਤਾ ਉਪਾਇਕ ਹੈ ਦੇਖੇ ਥਾਪ ਥਾਪ।
ਇਸ ਸਰੀਰ ਵਿੱਚ ਜੰਤ ਪੈਦਾ ਕੀਤਾ, ਹੁਣ ਸਰੀਰ ਦੀ ਰਖਵਾਲੀ ਵੀ ਤਾਂ ਕਰਨੀ ਹੈ। ਜੇ ਸਾਰਾ ਆਵੇ ਸਰੀਰ ਨਹੀਂ ਚੱਲਦਾ, ਇਹਦੇ ਚ ਜੰਤ ਪੈਦਾ ਕਰਤਾ। ਸ੍ਰਿਸ਼ਟੀ ਵਿੱਚ ਜੰਤ ਪੈਦਾ ਹੋ ਗਏ ਨਾ, ਜੰਤ ਦਾ ਸਰੀਰ ਹੈ। ਪਹਿਲਾਂ ਤਾਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਫਿਰ ਉਹ ਜੰਤ ਪੈਦਾ ਕੀਤੇ। ਹੁਣ ਉਹ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਉਹ ਸ੍ਰਿਸ਼ਟੀ ਦੀ ਰਾਖੀ ਕਰਦਾ, ਜਿਹਨੇ ਥੋੜੀ ਚੀਜ਼ ਪੈਦਾ ਕੀਤੀ ਉਹ ਥੋੜੀ ਕਰਦਾ। ਕੋਈ ਕਿੰਨੀ ਚੀਜ਼ ਹੈ? ਦੇਖੋ ਸਰਕਾਰ ਨੇ ਸਾਰੇ ਮੁਲਕ ਦੀ ਰਾਖੀ ਕਰਨੀ। ਜਿਹੜਾ ਪ੍ਰੋਪਰਟੀ ਜਿਹਦੀ ਜਿੰਨੀ ਜਿੰਨੀ ਹੈਗੀ ਉਹਨੇ ਆਪਣੀ ਆਪਣੀ ਦੀ ਰਾਖੀ ਕਰਨੀ। ਹੁਣ ਆਪਣੇ ਖੇਤ ਚ ਅਗਲਾ ਵੱਟ ਨਹੀਂ ਵੱਢਣ ਦਿੰਦਾ, ਠੀਕ ਹੈ ਜੀ। ਉਹ ਆਪਣਾ ਉਹ ਕਹਿੰਦਾ ਮੇਰ ਵੱਟ ਵੀ ਕੀ ਕਰ ਲਈ ਜਾਂ ਵੱਟ ਵੱਢ ਲਈ ਇਹ ਕਰ ਲਿਆ। ਉਹ ਆਪਣੀ ਆਪਣੀ ਰੌਲਾ, ਜਿੱਥੇ ਉਹਦਾ ਆਪਣਾ ਕਬਜ਼ਾ ਆਪਣੀ ਚੀਜ਼ ਹੈ ਉਹਦੀ ਰਾਖੀ ਕਰਦਾ। ਜਿੱਡਾ ਕਿਸੇ ਦਾ ਡਰ ਹੈ ਉੱਥੇ ਉਹਦੀ ਚੀਜ਼ ਦੀ ਰਾਖੀ ਕਰਦਾ। ਹੁਣ ਉਹਨਾਂ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਸੀ, ਉਹ ਸਾਰੀ ਦੀ ਰਾਖੀ ਕਰਦੇ ਨੇ ਭਾਈ ਜੀ। ਕਿਸੇ ਦੀ ਜਿੱਥੇ ਤੱਕ ਕਿਸੇ ਦਾ ਰਾਜ ਹੈ ਉੱਥੇ ਤੱਕ ਰਾਖੀ ਕਰਨੀ ਹੈ ਉਹਨੇ। ਜਿਹੜੇ ਛੋਟੇ ਜਾਨਵਰ ਨੇ ਉਹ ਬੱਚੇ ਆਪਣੇ ਪੈਦਾ ਕਰ ਲੈਂਦੇ ਨੇ, ਉਹ ਉਹਨਾਂ ਦੀ ਰਾਖੀ ਕਰਦੇ ਨੇ। ਮੁਰਗੀ ਦੇ ਬੱਚੇ ਹੁੰਦੇ ਨੇ, ਬਿੱਲੀ ਨੂੰ ਪੈਂਦੀ ਹੈ, ਚਾਹੇ ਬਿੱਲੀ ਮਾਰ ਦੇਵੇ ਮੁਰਗੀ ਨੂੰ, ਪਰ ਉਦੋਂ ਉਹਨੂੰ ਕੁੱਤੇ ਨੂੰ ਉਹ ਭੱਜ ਕੇ ਪੈਂਦੀ, ਉਹ ਡਰਦੀ ਹੈ, ਉਹ ਡਰਦੀ ਹੈ, ਪਰ ਉਦੋਂ ਆਪਣੀ ਮੌਤ ਦੀ ਪਰਵਾਹ ਨਹੀਂ ਕਰਦੀ, ਉਹਨੂੰ ਪੈਂਦੀ ਵੀ ਕਿਤੇ ਬੱਚਿਆਂ ਨੂੰ ਮੇਰਾ ਨੁਕਸਾਨ ਨਾ ਪਜਾ। ਸੁਭਾਅ ਹੈ ਨਾ, ਆਤਮਾ ਉਹੀ ਹੈ ਉਹਦੇ ਵਿੱਚ ਵੀ, ਆਤਮਾ ਤਾਂ ਉਹੀ ਹੈ, ਉਹ ਆਤਮਾ ਦਾ ਸੁਭਾਅ ਹੈ। ਚੀਜ਼ ਆਪ ਪੈਦਾ ਕੀਤੀ ਹੈ ਉਹਦੀ ਰਾਖੀ ਆਪ ਕਰ।
ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪਿਆ।
ਇੱਕ ਯੂਨਿਟ ਇੱਕ ਜੀਵ ਤੋਂ ਲੈ ਕੇ ਤੁਰ ਤੱਕ ਸੱਚਖੰਡ ਤੱਕ ਸੁਭਾਅ ਇੱਕੋ ਹੀ ਹੈ ਸਾਰਿਆਂ ਦਾ। ਦੱਸੋ ਸਮਝਾਈਏ ਕਿਹਨੂੰ, ਕਿਹਨੂੰ ਕਹੀਏ ਸਮਝਾਈਏ ਤਾਂ ਉਹਨੂੰ ਜਿਹਨੂੰ ਪਤਾ ਨਾ ਹੋਵੇ। ਇਹ ਸਾਰਿਆਂ ਚ ਫਰਕ ਫੁਰਕ ਕੋਈ ਨਹੀਂ, ਸਾਰਿਆਂ ਨੂੰ ਬਰਾਬਰ ਦੀਆਂ ਸ਼ਕਤੀਆਂ ਨੇ, ਸਾਰਿਆਂ ਕੋਲ ਸ਼ਕਤੀਆਂ ਬਰਾਬਰ ਨੇ। ਜਮੀ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਵੜ ਹੈ ਨਾ ਘਾਟ ਹੈ, ਘਾਟ ਵੜ ਜਾਂ ਸਾਰੇ ਭਾਈ ਬਰਾਬਰ ਨੇ, ਘਾਟ ਵੱਧ ਨੀ। ਫਿਰ ਕਹੀਏ ਕਿਹਨੂੰ, ਸਮਝਾਈਏ ਕਿਹਨੂੰ, ਇਹ ਹਰੇਕ ਸਭ ਕੁਛ ਆਪੇ ਆਪਣੇ ਸਾਰੇ ਹੀ। ਇਸ ਕਰਕੇ ਕੋਈ ਕਿਸੇ ਨੂੰ ਪ੍ਰੈਸ਼ਰ ਨਹੀਂ ਦੇ ਸਕਦਾ, ਪ੍ਰੈਸ਼ਰ ਨਹੀਂ ਕਰ ਸਕਦਾ। ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੈ, ਕਹੀਏ ਕਿਹਨੂੰ, ਕਹੀਏ ਉਹਨੂੰ ਜਿਹੜਾ ਕਿਸੇ ਦਾ ਅਧੀਨ ਹੋਵੇ। ਅਧੀਨ ਤਾਂ ਕੋਈ ਕਿਸੇ ਦਾ ਹੈ ਹੀ ਨਹੀਂ, ਸਭ ਇੰਡੀਪੈਂਡੈਂਟ ਨੇ। ਸੁਣ ਲੈਣਾ ਸਭ ਨੇ, ਮੰਨਣਾ ਨਾ ਮੰਨਣਾ ਉਹਦੀ ਮਰਜ਼ੀ, ਬਣਾ ਨਹੀਂ ਕੋਈ ਸਕਦਾ। ਸਾਰੇ ਕੁਝ ਹੀ ਸ਼ਕਤੀ ਦੇ ਮਾਲਕ ਨੇ। ਜਿਨ੍ਹਾਂ ਚ ਮਨ ਚ ਇੱਛਾ ਪੈਦਾ ਹੋ ਗਈ ਸੀ ਉਹਨਾਂ ਨੂੰ ਅੱਡੇ ਕਰਤਾ। ਪਿਓ ਹੋਰ ਪੁੱਤ ਜੇ ਵਿਗੜ ਜਾਣਗੇ ਅੱਡੇ ਕਰ ਦੂ, ਹੋਰ ਉਹਨਾਂ ਨੂੰ ਹੋਰ ਕੀ ਕਰੂਗਾ ਵੀ ਭਾਈ ਤੁਸੀਂ ਅੱਡ ਹੋ ਜਾਓ, ਹੋਰ ਕੀ ਹੋਊ, ਭਾਈ ਭਾਈ ਲੜਨਗੇ ਅੱਡ ਹੋ ਜਾਓ, ਹੋਰ ਕੀ ਕਰੂਗਾ। ਤੇ ਤੁਸੀਂ ਆਪਣੇ ਹਿਸਾਬ ਨਾਲ ਚੱਲ ਕੇ ਦੇਖ ਲਓ, ਤੇ ਤੁਹਾਡਾ ਤੁਹਾਨੂੰ ਲੱਗਦਾ ਵੀ ਅਸੀਂ ਗਲਤ ਚੱਲਦੇ ਹਾਂ ਜਾਂ ਨਹੀਂ, ਸੱਚਖੰਡ ਪਸੰਦ ਆਇਆ ਨਾ ਇੱਥੇ ਆ ਗਏ ਵੀ ਤੁਸੀਂ ਦੇਖ ਲਓ ਜੇ ਸੁਖੀ ਹੋ ਤੁਸੀਂ ਐ ਰਹਿ ਸਕਦੇ ਹੋ। ਇਹ ਆਪਣੇ ਹਿਸਾਬ ਨਾਲ ਚੱਲਦੇ, ਹਰ ਕੋਈ ਆਪਣੇ ਹਿਸਾਬ ਨਾਲ ਚੱਲਣਾ ਚਾਹੁੰਦਾ, ਪਰ ਰਿਜ਼ਲਟ ਇਹ ਹੈ ਆਪਣੇ ਹਿਸਾਬ ਨਾਲ ਚੱਲਣ 'ਚ ਨੁਕਸਾਨ ਹੈ, ਦੁੱਖ ਹੈ। ਸੁੱਖ ਕਿਹਦੇ ਨਾਲ ਹੈ? ਸੁੱਖ ਮਿਲ ਕੇ ਚੱਲਣ ਨਾਲ ਹੈ। ਬਹੁਤੇ ਤੇ ਬਹੁਤੇ ਜਿੰਨੇ ਜ਼ਿਆਦਾ ਸੁਭਾਅ ਇੱਕ ਥਾਂ ਰਲਣਗੇ ਉਹਦੇ ਵਿੱਚ ਸੁੱਖ ਹੋਊ, ਪਰ ਇਮਾਨਦਾਰੀ ਨਾਲ ਕੇ ਚੱਲਣਗੇ। ਜੋ ਤੋਤੋ ਰਲੇ ਹੋਏ ਦੇ ਵਿੱਚੋਂ ਹੈ ਨਹੀਂ, ਉਹ ਤਾਂ ਨਹੀਂ ਗੱਲ ਹੈ, ਉਹ ਤਾਂ ਨਹੀਂ ਗੱਲ ਹੈ। ਸਮਾਜ ਵਿੱਚ ਜਿਹੜਾ ਕੋਈ ਸਮਾਜਿਕ ਸਮਾਜ ਬਣਦੀ ਹੁੰਦੀ ਹੈ ਉਹ ਸਾਰੇ ਆਪਣੇ ਇੱਕ ਸੁਭਾਅ ਲਾਉਂਦੇ ਹੁੰਦੇ ਤਾਂ ਸਮਾਜ ਬਣਦੀ ਹੈ, ਉਹ ਸਮਾਜ ਨਹੀਂ ਬਣਦੀ। ਸਮਾਜ ਦੇ ਫਿਰ ਕੋਈ ਅਸੀਂ ਕਾਨੂੰਨ ਬਣਾਉਂਦੇ ਹਾਂ, ਉਹ ਵੀ ਤਕਰੀਬਨ ਸਾਰਿਆਂ ਨੂੰ ਮਨਜ਼ੂਰ ਹੁੰਦੇ ਨੇ। ਉਹਨੂੰ ਜਿਹੜੇ ਤੋੜਨ ਵਾਲੇ ਲੋਕ ਨੇ, ਕੁਛ ਲੋਕ ਉਹਦੇ ਔਖੇ ਹੁੰਦੇ ਨੇ, ਕਾਨੂੰਨ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਹੁੰਦੇ, ਤੋੜਨਾ ਚਾਹੁੰਦੇ ਨੇ। ਉਹ ਹੁੰਦੇ ਨੇ ਮਨਮਰਜ਼ੀ ਵਾਲੇ, ਬਹੁਤੀ ਮਨਮਰਜ਼ੀ ਕਰਨ ਵਾਲੇ, ਜਿਵੇਂ ਹੁਣ ਚੱਲਦੀ ਹੈ ਸਭ ਲਹਿੰਗੇ ਵਾਲਿਆਂ ਦੀ ਗੱਲ। ਇਹਨਾਂ ਦੀ ਆਬਾਦੀ ਤਾਂ ਹੁੰਦੀ ਹੈ ਥੋੜ੍ਹੀ, ਚਾਹੁੰਦੇ ਨੇ ਸਮਾਜ ਤੋੜ ਕੇ ਅਸੀਂ ਆਪਣੇ ਉਹ ਕਰੀਏ। ਉਹ ਪੱਧਰ ਵੀ ਲੋਕ ਹੁੰਦੇ ਨੇ ਸਮਾਜ ਵਿੱਚ, ਇਹਨਾਂ ਨੂੰ ਉਪੱਧਰ ਵੀ, ਹਿੰਦੀ 'ਚ ਉਪੱਧਰ ਵੀ ਕਹਿੰਦੇ ਨੇ, ਥੋੜ੍ਹਾ ਅਸੀਂ ਅੱਤਵਾਦੀ ਵੀ ਕਹਿ ਦਿੰਦੇ ਹਾਂ ਇਹਨਾਂ ਨੂੰ। ਉਦੋਂ ਉਪੱਧਰ ਵੀ ਕਹਿ ਦਿੰਦੇ, ਹੁਣ ਅੱਤਵਾਦੀ ਕਹਿਣ ਲੱਗ ਗਏ। ਅੱਤਵਾਦ ਇੱਕ ਸਿਰਫ ਗੋਲੀ ਮਾਰਨ ਦਾ ਹੀ ਅੱਤਵਾਦ ਨਹੀਂ ਹੈ, ਆਪਾਂ ਕਹਿੰਦੇ ਨੇ ਹੱਥ ਚੱਕੀ ਹੋਈ ਹੈ, ਆਪਣੀ ਮਰਜ਼ੀ ਨੂੰ ਜ਼ਿਆਦਾ ਆਦਮੀ ਆਪਣੀ ਗਲਤ ਮਰਜ਼ੀ ਨੂੰ ਦੂਜਿਆਂ 'ਤੇ ਲਾਗੂ ਕਰਨਾ। ਅੱਤਵਾਦ ਦੀ ਆਪਾਂ ਇੱਕ ਡੈਫੀਨੇਸ਼ਨ ਦੇਈਏ ਨਾ, ਇੱਕ ਸਟੀਕ ਡੈਫੀਨੇਸ਼ਨ ਦੇਈਏ, ਆਪਣੀ ਗਲਤ ਮਰਜ਼ੀ ਸ਼ਰੀਫ ਆਦਮੀਆਂ 'ਤੇ ਲਾਗੂ ਕਰਨਾ, ਜਾਂ ਉਹਨਾਂ ਤੋਂ ਮਨਵਾਉਣੀ ਪ੍ਰੈਸ਼ਰ ਦੇ ਕੇ। ਆਪਣੀ ਗਲਤ ਖਿਆਲ ਜਿਹੜੇ ਨੇ, ਗਲਤ ਮਰਜ਼ੀ ਹੈ ਨਾ, ਮਨਮਰਜ਼ੀ ਹੈ, ਗੈਰ ਸਮਾਜਿਕ ਜਿਹੜੀ ਮਰਜ਼ੀ ਹੈ, ਸਮਾਜ ਨੂੰ ਪਸੰਦ ਨਹੀਂ, ਉਹਨੂੰ ਕਿਸੇ ਪ੍ਰੈਸ਼ਰ ਦੇ ਨਾਲ ਸਮਾਜ ਨੂੰ ਮਨਾਉਣਾ, ਮਨਾਉਣ ਵਾਲੇ ਸਾਰੇ ਹੀ ਅੱਤਵਾਦੀ ਨੇ, ਚਾਹੇ ਉਹ ਬੰਦੂਕ ਚੱਕਦੇ ਨੇ ਚਾਹੇ ਨਹੀਂ ਚੱਕਦੇ, ਕਿ ਉਹਦੇ ਨਾਲ ਉਪਦਰਵ ਤਾਂ ਖੜਾ ਹੋਣਾ ਹੀ ਹੈ। ਧਰਨੇ ਦੇਣੇ ਨੇ, ਇਹ ਕਰਨਾ ਹੈ, ਫਿਰ ਵਿੱਚ ਹੀ ਸ਼ਰਾਰਤੀ ਲੋਕ ਨੇ ਸਾੜ ਫੂਕ ਹੋ ਗਈ ਜੀ, ਬਾਜ਼ਾਰ ਬੰਦ ਕਰਾ ਦਿੱਤੇ, ਤੋਂ ਹੌਲੀ ਹੌਲੀ ਹਿੰਸਾ ਵੱਲ ਨੂੰ ਚਲੀ ਜਾਂਦੀ ਹੈ ਗੱਲ, ਹੌਲੀ ਹੌਲੀ ਹਿੰਸਾ ਵੱਲ ਨੂੰ ਚਲੀ ਜਾਂਦੀ ਹੈ ਗੱਲ। ਸ਼ੁਰੂ ਤਾਂ ਉੱਥੋਂ ਹੀ ਹੁੰਦੀ ਹੈ ਨਾ, ਹੈ ਸ਼ੁਰੂ ਅਮਨ ਸ਼ਾਂਤੀ ਤੋਂ ਹੋ ਕੇ ਅਸ਼ਾਂਤੀ ਵੱਲ ਨੂੰ ਚਲੀ ਜਾਂਦੀ ਹੈ ਗੱਲ, ਵਧੀ ਜਾਂਦੀ। ਉਹ ਜਿਹੜੇ ਨਿਯਮ ਨੇ ਸਾਰਿਆਂ ਦੇ ਸਮੁੱਚੇ ਸਮਾਜ ਦੇ ਲਏ ਹੋਏ, ਉਹਨਾਂ ਨੂੰ ਤੋੜਨਾ ਚਾਹੁੰਦੇ ਹੁੰਦੇ ਨੇ, ਔਖੇ ਹੁੰਦੇ ਨੇ ਉੱਥੇ, ਉਹਨਾਂ ਬੰਦਨਾ ਚ ਰਹਿਣਾ ਨਹੀਂ ਚਾਹੁੰਦੇ, ਉਹਨਾਂ ਨੂੰ ਉਹ ਟਾਈਟ ਸਮਝਦੇ ਨੇ ਆਪਣੇ ਆਪ ਨੂੰ, ਟਾਈਟ ਕਾਨੂੰਨ ਬਣਾਉਂਦੇ, ਟਾਈਟ ਤਾਂ ਸਾਰੇ ਵਾਸਤੇ ਹੀ ਨੇ, ਸਾਰਿਆਂ ਵਾਸਤੇ ਹੀ ਟਾਈਟ ਨੇ, ਤੇਰੇ ਇਕੱਲੇ ਵਾ ਜੇ ਤਾਂ ਕਹਿਣ ਵੇਲੇ ਤੁਹਾਡੇ ਵਾਸਤੇ ਭਾਈ ਵੱਖਰੇ ਬਣਾਤੇ, ਬਾਕੀਆਂ ਵਾਸਤੇ ਹੈ ਨਹੀਂ। ਜੇ ਦੂਏ ਮੰਨ ਸਕਦੇ ਨੇ, ਤੁਸੀਂ ਕਿਉਂ ਨਹੀਂ ਮੰਨ ਸਕਦੇ? ਐਂ ਤਾਂ ਫਿਰ ਜਿਹੜੇ ਧੱਕਾ ਕਰਨ ਵਾਲੇ ਨੇ ਉਹ ਕਹਿਣਗੇ ਵੀ ਸਾਨੂੰ ਵੀ ਛੂਟ ਛੂਟ ਚਾਹੀਦੀ, ਅਸੀਂ ਆਪਣੀ ਮਰਜ਼ੀ ਨਾਲ ਜਾਣਾ ਚਾਹੁੰਦੇ। ਜੰਗਲ ਰਾਜ ਨਹੀਂ ਹੈ ਵੀ ਜਿਹੜਾ ਤਕੜਾ ਹੈ ਸ਼ੇਰ ਹੈ ਤਾਂ ਦੂਏ ਨੂੰ ਮਾਰ ਕੇ ਖਾ ਲਓ, ਇਹ ਜੰਗਲ ਰਾਜ ਹੈ। ਫਿਰ ਆਦਮੀ ਸਮਾਜਿਕ ਆਦਮੀ ਹੈ, ਸਮਝਦਾਰ ਹੈ, ਇਹ ਕੁਛ ਆਪਣੇ ਨਿਯਮ ਬਣਾਉਂਦਾ। ਜੇ ਨਿਯਮ ਗਲਤ ਬਣ ਜਾਂਦੇ, ਸਾਰੇ ਇਕੱਠੇ ਹੋ ਕੇ ਸੁਧਾਰ ਵੀ ਲੈਂਦੇ ਨੇ, ਸਮਾਜ 'ਚ ਸੁਧਾਰ ਵੀ ਹੁੰਦੇ ਰਹਿੰਦੇ ਨੇ। ਜੇ ਕੁਛ ਗਲਤ ਬਣ ਵੀ ਗਏ ਨਿਯਮ, ਜਾਂ ਸਮੇਂ ਦੇ ਹਿਸਾਬ ਨਾਲ ਗਲਤ ਹੋ ਵੀ ਗਏ, ਸਾਰੇ ਫਿਰ ਵਿਚਾਰ ਕਰਕੇ ਉਹਨਾਂ 'ਚ ਉਹ ਕਰ ਲੈਂਦੇ ਨੇ, ਤਰਮੀਮ ਵੀ ਕਰਦੇ ਰਹਿੰਦੇ ਨੇ, ਹੁੰਦੀ ਰਹਿੰਦੀ ਹੈ। ਪਰ 2000 ਆਦਮੀਆਂ ਜਾਂ 40 ਆਦਮੀਆਂ ਦੇ ਕਹੇ 'ਤੇ ਕਰੋੜਾਂ ਆਦਮੀਆਂ ਗੱਲ ਬਣਾਉਣੀ, ਜਿਹੜੀ ਇਹ ਨਹੀਂ ਜਾਇਜ਼, ਨਾ ਕੋਈ ਮੰਨਦਾ ਹੁੰਦਾ, ਪਰ ਇੱਦਾਂ ਹੁੰਦਾ ਰਹਿੰਦਾ। ਉਹ ਆਪਣਾ ਚੱਕਦੇ ਰਹਿੰਦੇ ਨੇ ਇਹੋ ਜਿਹੇ ਸਿਰ, ਬੁਰਾਈ ਸਿਰ ਉਠਾਉਂਦੀ ਰਹਿੰਦੀ ਹੈ, ਭਲਿਆਂ ਨੂੰ ਸਖਤੀ ਕਰਕੇ ਫਿਰ ਉਹਨੂੰ ਕੁਚਲਣਾ ਪੈਂਦਾ। ਪਹਿਲਾਂ ਤਾਂ ਭਲੇ ਚੁੱਪ ਕਰ ਰਹਿੰਦੇ ਨੇ, ਹੋਰ ਕਈ ਤਰੀਕੇ ਨੇ, ਫਿਰ ਸਰਕਾਰ ਸਖਤੀ ਕਰਦੀ ਹੈ, ਫਿਰ ਕੁਚਲਣੇ ਪੈ ਜਾਂਦੇ ਨੇ। ਜੇ ਨਹੀਂ ਹਟਦੇ ਉਹ ਜ਼ਿਆਦਾ ਨੁਕਸਾਨ ਕਰ ਲੈਂਦੇ ਨੇ, ਔਰ ਬਦਨਾਮ ਵੀ ਹੋ ਜਾਂਦੇ ਨੇ, ਸਰਕਾਰਾਂ ਬਦਨਾਮ ਵੀ ਕਰਦੀਆਂ ਨੇ। ਵੈਸੇ ਇੰਨੀ ਛੂਟ ਜਿਹੜੀਆਂ ਸਰਕਾਰਾਂ ਦਿੰਦੀਆਂ ਨੇ ਨਾ ਬਦਨਾਮ ਕਰਨ ਨੂੰ, ਇਹ ਨਹੀਂ ਚਾਹੀਦੀ। ਅੱਗੇ ਨਹੀਂ ਸੀ ਇਹਦਾ, ਜਦੋਂ ਰਾਜੇ ਸੀ ਉਹ ਚੰਗੀ ਗੱਲ ਇਹ ਹੈ ਕਿ ਬੁਰਾਈ ਨੂੰ ਸ਼ੁਰੂ 'ਚ ਖਤਮ ਕਰ ਦਈਏ, ਜੇ ਵਧਾ ਲਈਏ ਜ਼ਿਆਦਾ ਖੂਨ ਖਰਾਬਾ ਹੋ, ਵਧਣੀ ਚਾਹੀਦੀ ਹੁੰਦੀ ਬੁਰਾਈ। ਪਰ ਹੁਣ ਇਹ ਸਿਆਸਤ ਐਸੀ ਆ ਗਈ, ਇਹ ਵਧਾ ਕੇ ਖਤਮ ਕਰਦੇ ਨੇ, ਫਿਰ ਖਤਮ ਹੁੰਦੀ ਵੀ ਨਹੀਂ ਹੁੰਦੀ। ਮੇਰਾ ਕਹਿੰਦਾ ਨਿਪਦੀ ਵਲਿੰਦੀ ਵੱਡ, ਉਹ ਗੱਲ ਠੀਕ ਸੀ, ਪੜ੍ਹੀ ਉਹ ਹੈ ਵਰਤੀ ਉਹ ਨਹੀਂ ਹੈ, ਪੜ੍ਹੀ ਉਹੀ ਹੈ ਲੇਕਿਨ ਅਪਲਾਈ ਨਹੀਂ ਕਰਦੇ ਪ੍ਰੈਕਟੀਕਲ। ਡਰਦੇ ਨੇ ਪਤਾ ਨਹੀਂ ਕਿਉਂ ਡਰਦੇ, ਰਿਪੋਰਟਾਂ ਨਹੀਂ ਪੜ੍ਹੀਆਂ ਪਤਾ ਨਹੀਂ ਕੀ ਹੈ, ਪਰ ਰਾਜੇ ਨਹੀਂ ਸੀ ਇੱਦਾਂ ਕਰਦੇ। ਇਸ ਕਰਕੇ ਅੱਜ ਦੇ ਰਾਜ ਉਸ ਰਾਜਾ ਦੇ ਰਾਜ ਨੂੰ ਬਹੁਤ ਚੀਜ਼ਾਂ ਦੇ ਵਿੱਚ ਗਲਤ ਵੀ ਨੇ। ਬੁਰਾਈ ਨੂੰ ਸ਼ੁਰੂ ਚ ਨਹੀਂ ਰੋਕਦੇ ਸੀ, ਰਾਜੇ ਦੇ ਰਾਜ ਚ ਇਹੋ ਜਿਹੇ ਲੋਕ ਬੋਲੇ ਨਹੀਂ ਸਕਦੇ ਸੀ, ਸਿਰੇ ਨਹੀਂ ਚੱਕ ਸਕਦੇ ਸੀ ਡਿਕਟੇਟਰ ਦੇ ਨਾਲ, ਉੱਥੇ ਮਸਲ ਦਿੰਦੇ ਸੀ। ਬੁਰਾਈ ਸਗੋਂ ਜ਼ਿਆਦਾ ਸਰ ਚੱਕਦੀ ਹੈ, ਪਤਾ ਨਾ ਵੀ ਇਹਨਾਂ ਨੂੰ ਕੁਛ ਕਹਿਣਾ ਨਹੀਂ। ਹਾਂਜੀ
ਪੌੜੀ ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣਾ ਨਾ ਜਾਏ।
ਇਹ ਵਡਿਆਈਆਂ ਕਿਹਦੀਆਂ ਨੇ? ਵੱਡੇ ਦੀ, ਵੱਡਾ ਕੌਣ ਹੈ? ਇਹ ਸੰਸਾਰ ਦੇ ਵਿੱਚ ਤਾਂ ਭਾਈ ਜਿਹੜਾ ਅੰਦਰ ਸਾਹ ਲੈਂਦਾ ਉਹ ਵੱਡਾ, ਸਾਰਿਆਂ ਦੇ ਵਿੱਚ ਵੱਡਾ, ਜਿਹਦੀ ਵਜ੍ਹਾ ਨਾਲ ਸਾਡਾ ਜੀਵਨ ਚੱਲਦਾ ਉਹ ਵੱਡਾ। ਜੇ ਉਹਨੂੰ ਪੁੱਛੀਏ ਇਹ ਤਾਂ ਸਾਡੀ ਗੱਲ ਹੋ ਗਈ ਨਾ, ਸਾਥੋਂ ਤਾਂ ਉਹੀ ਵੱਡਾ ਹੈ। ਜੇ ਉਹਨੂੰ ਪੁੱਛੀਏ ਉਹਨੇ ਆਹ ਗੁਰਬਾਣੀ ਦੱਸਿਆ, ਉਹ ਕਹਿੰਦਾ ਭਾਈ ਵੱਡਾ ਉਹ ਹੈ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਪੁੱਤ ਤੋਂ ਬਾਪ ਵੱਡਾ ਹੈ, ਬਾਪ ਤੋਂ ਉਹਦਾ ਬਾਪ ਵੱਡਾ, ਪੁੱਤ ਤੋਂ ਉਹਦਾ ਬਾਪ ਵੱਡਾ, ਪਰ ਬਾਪ ਤੋਂ ਉਹਦਾ ਬਾਪ ਵੱਡਾ, ਬਾਬਾ ਪਿਓ ਬਾਬੇ ਜੇਵੇ ਹਾਂ ਪੋਤਾ। ਕਿਉਂਕਿ ਪਿਓ ਵਰਗਾ ਪਹਿਲਾਂ ਆਉਣਾ, ਫਿਰ ਬਾਬੇ ਵਰਗਾ ਹੋਣਾ। ਬਾਬਾ ਹੁਕਮ ਹੈ, ਸ਼ਬਦ ਗੁਰ ਸ਼ਬਦ ਸਮਾਵੇ ਅਵਲ ਨਾ ਜਾਣੇ, ਸਮਾਉਣਾ ਤਾਂ ਉੱਥੇ ਜਾ ਕੇ ਹੀ ਹੈ। ਪਹਿਲਾਂ ਪਿਓ ਵਰਗਾ ਹੋਣਾ, ਜੋਤੀ ਜੋਤ ਸਮਾਉਣਾ। ਪੋਤੇ ਨੇ ਪਿਓ ਵਰਗਾ ਹੋਇਆ, ਦੋਏ ਜਾ ਕੇ ਸ਼ਬਦ ਰੂਪ ਹੋ ਗਏ, ਪਿਓ ਬਾਬੇ ਜੇ ਵਿਆਹ ਪੋਤਾ ਪ੍ਰਵਾਨ ਹੋਇਆ ਉੱਥੇ ਜਾ ਕੇ। ਜਿੰਨਾ ਚਿਰ ਇੱਕ ਨਹੀਂ ਹੁੰਦਾ ਉਹਨਾਂ ਚਿਰ ਉਗਦਾ ਨਹੀਂ, ਸਮਾ ਨਹੀਂ ਸਕਦਾ ਸ਼ਬਦ ਦੇ ਵਿੱਚ।
ਵੱਡੇ ਕੀਆਂ ਵਡਿਆਈਆਂ,
ਕਹਿੰਦਾ ਬਈ ਗੁਰੂ ਅਮਰਦਾਸ ਤਾਂ ਗੁਰੂ ਸੀ ਅੰਗਦ, ਪਿਓ ਹੋ ਗਿਆ, ਗੁਰੂ ਨਾਨਕ ਬਾਬਾ ਹੋ ਗਿਆ, ਬਸ ਇੱਕੋ ਨਾਨਕ ਬਾਰੇ ਹੋ ਗਿਆ, ਉਹ ਤਾਂ ਪਹਿਲਾਂ ਹੀ ਨਾਨਕ ਹੈ। ਅੰਗਦ ਤਾਂ ਪਹਿਲਾਂ ਹੀ ਨਾਨਕ ਹੈ, ਅਮਰਦਾਸ ਪਹਿਲਾਂ ਹੀ ਨਾਨਕ ਹੈ। ਪਿਓ ਦਾਦੇ ਕਿਵੇਂ ਬਣਾਉਂਦੇ ਤੁਸੀਂ? ਉਹ ਤਾਂ ਤਿੰਨੇ ਨਾਨਕ ਨੇ, ਉਹਨਾਂ ਨੂੰ ਬਣਾ ਕੇ ਰੱਖ। ਕਿਉਂ ਹਿੰਦੂ ਮਤ ਚ ਜਿਹੜਾ ਬਾਪ ਮੰਨਿਆ ਜਾਂਦਾ, ਜਿਹੜਾ ਸੰਸਾਰੀ ਗੁਰੂ ਹੁੰਦਾ, ਜਿਹੜਾ ਉਹਦਾ ਗੁਰੂ ਹੁੰਦਾ ਉਹਨੂੰ ਦਾਦਾ ਗੁਰੂ ਮੰਨਿਆ ਜਾਂਦਾ, ਬਾਬਾ ਗੁਰੂ ਮੰਨਿਆ ਜਾਂਦਾ ਨਾ, ਉਹ ਥਿਊਰੀ ਲਾਗੂ ਕਰਤੀ ਹਿੰਦੂ ਮਤ ਵਾਲੀ ਥਿਊਰੀ। ਸਾਡੇ ਤਾਂ ਗੁਰੂ ਚੇਲਾ ਹੁੰਦਾ ਹੀ ਨਹੀਂ ਬਾਹਰ, ਉਹਨੇ ਪੰਡਤ ਨੇ ਜਾਂਦੇ ਅਰਥ ਕੀਤੇ, ਉਹ ਆਪਣੇ ਵਾਲੀ ਥਿਊਰੀ ਲਾਗੂ ਕਰਤੀ। ਸਾਡਾ ਹਿੰਦੂ ਮਤ ਨਾਲ ਕੀ ਸੰਬੰਧ? ਹਿੰਦੂ ਮਤ ਨਾਲ ਸੰਬੰਧ ਸਮਾਂ ਜੋੜਤਾ ਠੀਕ ਹੈ ਜੀ।
ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣਾ ਜਾਏ।
ਵਡਿਆਈਆਂ ਜਿਹੜੀਆਂ ਲਿਖੀਆਂ ਨੇ ਨਾ, ਵੱਡੇ ਦੀਆਂ ਲਿਖੀਆਂ ਨੇ ਸਾਰੀਆਂ, ਅਸੀਂ ਜਿਹੜਾ ਸਾਹ ਲੈਂਦਾ ਉਹਦੀਆਂ ਵੀ ਨਹੀਂ ਲਿਖੀਆਂ। ਉਹ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭੋ ਕਮੋ ਜੀ। ਉਹ ਕਹਿੰਦਾ ਮੇਰੇ ਤਾਂ ਕੋਈ ਤਾਕਤ ਹੈ ਨਹੀਂ, ਮੈਂ ਤਾਂ ਬੋਲਦਾ ਵੀ ਬੁਲਾਇਆ। ਉਹ ਤਾਂ ਕਦੇ ਵੀ ਨਹੀਂ ਕਹਿੰਦਾ ਮੇਰੇ ਕੋਈ ਸ਼ਕਤੀ ਹੈ ਮੇਰੇ ਵਿੱਚ, ਇਹ ਤਾਂ ਮਾਨਤਾ ਕਹਿੰਦਾ ਮੇਰੇ ਸ਼ਕਤੀ ਹੈ। ਬਾਕੀ ਤਾਂ ਇਹੀ ਹੁੰਦਾ, ਹੋਰ ਹੀ ਹਾਕੀ ਹੁੰਦਾ।
ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣਾ ਨਾ ਜਾਏ।
ਬਸ ਕੁਛ ਤਾਂ ਕਹਿਣਾ, ਜੇ ਕੋਈ ਕਹਿਣਾ ਚਾਹੇ ਵੀ ਤਾਂ ਮੁਸ਼ਕਲ ਹੈ ਕਹਿਣਾ। ਕਹਿਣਾ ਜਾਈ ਕਿਹਾ ਨਹੀਂ ਜਾਂਦਾ, ਦੱਸੀਆਂ ਨਹੀਂ ਜਾ ਸਕਦੀਆਂ ਵਡਿਆਈਆਂ। ਕੁਛ ਕਹੀਆਂ ਵੀ ਨੇ ਚਾਹੇ, ਕੁਛ ਕਹਿਣਾ ਕੀਤਾ ਵੀ ਹੈ, ਪਰ ਫਿਰ ਵੀ ਵਡਿਆਈਆਂ ਨਹੀਂ ਸਾਰੀਆਂ ਦੱਸੀਆਂ ਨਹੀਂ ਜਾ ਸਕਦੀਆਂ। ਮੈਥੋਂ ਨਹੀਂ ਦੱਸੀਆਂ ਜਾਂਦੀਆਂ ਸਾਰੀਆਂ ਵਡਿਆਈਆਂ, ਮੈਨੂੰ ਬਹੁਤ ਦਿੰਦੀਆਂ ਨੇ, ਪਰ ਹੁਣ ਬਿਆਨ ਤੋਂ ਪਰੇ ਨੇ। ਐਡਾ ਬੜਾ ਗ੍ਰੰਥ ਬਣ ਜੂ, ਪੜ੍ਹਨ ਵਾਲੇ ਬੋਰ ਹੋ ਜਾਂਦੇ। ਪੜ੍ਹਨ ਵਾਲਿਆਂ ਨੂੰ ਮਤਲਬ ਖਾਸ ਗਿਆਨ ਦੇਣਾ ਇਹਨਾਂ ਨੂੰ, ਇਹਨਾਂ ਦੇ ਲੋੜ ਵਾਲੀ ਚੀਜ਼ ਇਹ ਦੇਣੀ ਹੈ। ਦਿੱਤੀਆਂ ਉਹਦੀਆਂ ਵਡਿਆਈਆਂ ਹੀ ਨਹੀਂ ਕਰੀਆਂ, ਕੋਈ ਉਹਦੀਆਂ ਵਡਿਆਈਆਂ ਹੀ ਕਰੀ ਜਾਓ। ਵਡਿਆਈਆਂ ਕਰਕੇ ਕੁਛ ਸਮਝਾਇਆ ਹੈ, ਵਡਿਆਈਆਂ ਵੀ ਉਨੀਆਂ ਕੇ ਕੀਤੀਆਂ ਨੇ ਜਿੰਨੀਆਂ ਕੁ ਚਾਹੀਦੀਆਂ ਇਹਨਾਂ ਨੂੰ ਸਮਝਾਉਣ ਵਾਸਤੇ ਚਾਹੀਦੀਆਂ, ਇਹਨਾਂ ਦਾ ਹੰਕਾਰ ਉਤਾਰਨ ਵਾਸਤੇ ਚਾਹੀਦੀਆਂ ਨੇ। ਜਿਹੜਾ ਭੁਲੇਖਾ ਪਾਇਆ ਸੰਸਾਰ ਦੇ ਵਿੱਚ ਨਾ ਇਹਨਾਂ ਨੇ ਦੁਨੀਆਂ ਬਤਾਣਿਆਂ ਨੇ, ਉਹ ਭੁਲੇਖਾ ਦੂਰ ਕਰਨ ਵਾਸਤੇ ਵਡਿਆਈਆਂ ਚਾਹੀਦੀਆਂ ਸੀ ਕਰਦੀਆਂ। ਦੀ ਲੋੜ ਸੀ। ਕ੍ਰਿਸ਼ਨ ਨੂੰ ਵੱਡਾ ਕਰਕੇ, ਰਾਮ ਚੰਦਰ ਨੂੰ ਵੱਡਾ ਕਰਕੇ, ਸ਼ਿਵ ਜੀ ਨੂੰ ਵੱਡਾ ਕਰਕੇ, ਜਾਂ ਹੋਰ ਅਵਤਾਰਾਂ ਨੂੰ ਵੱਡਾ ਕਰਕੇ, ਹੁਣ ਗੁਰੂ ਨਾਨਕ ਨੂੰ ਵੱਡਾ ਕਰਕੇ, ਜਿਹੜਾ ਪ੍ਰਚਾਰ ਤਾਂ ਨਾ ਲੋਕਾਂ ਨੇ, ਮੂਰਖਾਂ ਨੇ, ਉਹਦਾ ਅਸਰ ਲਾਉਣ ਕਰਕੇ ਵੱਡੇ ਅੱਗੇ ਵੱਡੇ ਅੱਗੇ ਪਬਲਿਕ ਤੋਂ ਉਹਨਾਂ ਦਾ ਅਸਰ ਰਹਿ ਜਾਵੇ, ਲੈ ਜਾਵੇ, ਤਾਂ ਕਿ ਕਿਸੇ ਵਿਅਕਤੀ ਨੂੰ ਰੱਬ ਨਾ ਮੰਨਣ ਬਹਿ ਜਾਣੇ। ਜੇ ਵਿਅਕਤੀ ਨੂੰ ਇਹਨਾਂ ਨੇ ਪਰਮਾਤਮਾ ਆ ਰੱਬ ਮੰਨ ਲਿਆ, ਇੱਥੇ ਹੀ ਰਹਿ ਜਾਣਗੇ ਵਿਚਾਰੇ, ਸੰਸਾਰ ਦੇ ਵਿੱਚ ਰਹਿ ਜਾਣਗੇ, ਇਹਨਾਂ ਨੂੰ ਰਾਹ ਮਿਲਣਾ ਹੀ ਨਹੀਂ ਮੁਕਤੀ ਦਾ। ਔਰ ਜਿਹੜੇ ਵਿਅਕਤੀ ਪੂਜਕ ਹੁੰਦੇ ਨੇ, ਜਿਹਦੀਆਂ ਵੀ ਮੱਤਾਂ ਹੈ, ਉਹਨਾਂ ਨੂੰ ਮੁਕਤੀ ਦਾ ਰਾਹ ਕਿਤੇ ਕਿਸੇ ਨੂੰ ਮਿਲਿਆ ਹੀ ਨਹੀਂ। ਇਹ ਜਿਹੜੇ ਭੁਲੇਖੇ ਨੇ ਇਹਨਾਂ ਦੇ ਦੂਰ ਕੀਤੇ ਜਾਣ, ਇਹਨਾਂ ਨੂੰ ਰਸਤਾ ਮੁਕਤੀ ਦਾ ਮਿਲ ਜਾਵੇ। ਬਸ ਇਸ ਵਾਸਤੇ ਕੀਤੀਆਂ ਨੇ, ਕੁਛ ਖਾਸ ਮਤਲਬ ਵਾਸਤੇ ਕੀਤੀਆਂ ਨੇ, ਉਨੀਆਂ ਕੇ ਕੀਤੀਆਂ ਨੇ ਜਿੰਨੀਆਂ ਲੋੜ ਸੀ, ਜਿਹਦੇ ਭੁਲੇਖੇ ਪਾਏ ਹੋਏ ਸੀ। ਐਵੇਂ ਨਹੀਂ ਕੀਤੀਆਂ ਬਈ ਐਵੇਂ ਕੁਛ ਬਈ ਇਹਨਾਂ ਦੇ ਬੋਝ ਲੱਦ ਦੋ ਦਿਮਾਗ ਤੇ। ਉਹ ਜਿਹੜੀ ਮੈਲ, ਦੇਖੋ ਸਾਬਣ ਤਾਂ ਬਥੇਰੇ ਜਾਏ ਆਪਣੇ ਕੋਲ ਪਿਆ ਹੁੰਦਾ ਬਜਰ, ਪਰ ਉਹਨਾਂ ਲਾਉਂਦੇ ਆ ਜਿੰਨਾ ਕੱਪੜੇ 'ਚ ਮੈਲ ਹੈ। ਸਾਬਣ ਕਸਾਉਣ ਵਾਲੇ ਵਾਸਤੇ ਨਹੀਂ ਕੱਪੜੇ ਧੋਈਦੇ, ਕੱਪੜਾ ਸਾਬਣ ਕਸਾਉਣ ਵਾਸਤੇ ਨਹੀਂ ਧੋਈਦਾ, ਕੱਪੜਾ ਦਾ ਮੈਲ ਲਾਉਣ ਵਾਸਤੇ ਧੋਈਦਾ। ਵੀ ਕੱਪੜਾ ਸਾਫ਼ ਕਰਨ ਵਾਸਤੇ ਕੱਪੜਾ ਧੋਈਦਾ, ਨਾ ਕਿ ਸਾਬਣ ਕਸਾਉਣ ਵਾਸਤੇ ਧੋਈਦਾ। ਸਾਬਣ ਦਾ ਬੇਅੰਤ ਹੈ, ਉਹਨਾਂ ਕੋਲ ਗੁਣ ਦਾ ਬੇਅੰਤ ਨੇ, ਨਾਮ ਸਾਬਣ ਹੈ ਤੇ ਸਾਬਣ ਲਈ ਉਹ ਧੋਏ, ਪਰ ਇਹ ਮਤ ਪਾਪਾ ਕੇ ਸਭੋ ਧੋਪੇ ਨਾਵਾਂ ਕੇ ਰੰਗ। ਨਾਮ ਦਾ ਖਜ਼ਾਨਾ ਤਾਂ ਬਹੁਤ ਵੱਡਾ ਹੈ, ਉਹ ਤਾਂ ਉਹਨਾਂ ਕੁ ਵਰਤਿਆ ਜਿੰਨਾ ਕੁ ਮਨ ਦੀ ਮੈਲ ਉੱਤਰ ਜਵੇ ਜੀ ਦੇ ਨਾਲ।
ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ।
ਸੋ ਕਰਤਾ, ਕਰਤਾ ਕਾਦਰ ਹੈ, ਕਰੀਮ ਹੈ। ਹੁਣ ਕਰੀਮ ਲਫ਼ਜ਼ ਜਿਹੜਾ ਹੈਗਾ ਇਹ ਗੁਰਮੁਖਾਂ ਵਾਸਤੇ ਹੈ, ਮਨਮੁਖ ਤਾਂ ਬੰਦੇ ਨਹੀਂ, ਮਨਮੁਖ ਤਾਂ ਆਪ ਦਾਤਾ ਹੈ, ਇਹ ਤਾਂ ਗੁਰਮੁਖਾਂ ਨੇ ਨਾਂ ਰੱਖੇ ਨੇ ਉਹਦੇ ਦਾਤਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਮਨਮੁਖ ਤਾਂ ਕਹਿੰਦੇ ਮੇਰਾ ਦਿੱਤਾ ਖਾਂਦੀ ਹੈ ਬਾਬਲੇ, ਉਹ ਕਹਿੰਦਾ ਬੰਦਾ ਗੱਲ। ਇਹ ਗੁਰਮੁਖਾਂ ਨੇ ਨਾਂ ਰੱਖੇ ਨੇ, ਇਹ ਜਿਹੜੇ ਉਹਦੇ ਗੁਣਵਾਚਕ ਨਾਂ ਨੇ ਇਹ ਗੁਰਮੁਖਾਂ ਨੇ ਰੱਖੇ ਨੇ। ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਮਨਮੁਖ ਕਦੋਂ ਕਿਰਪਾਲੂ ਦਿਆਲੂ ਬੰਦਾ, ਮਨਮੁਖ ਤਾਂ ਰੱਬ ਦੀ ਹੋਂਦ ਨੂੰ ਨਹੀਂ ਬੰਦਾ। ਇਹ ਜੋ ਬਾਣੀ ਹੈ ਗੁਰਮੁਖਾਂ ਨੇ ਨਾਂ ਰੱਖੇ ਨੇ, ਭਗਤਾਂ ਨੇ ਨਾਂ ਰੱਖੇ ਨੇ ਉਹਦੇ, ਜਿਹੜੇ ਭਗਤਾਂ ਦੇ ਵਿਰੋਧੀ ਨੇ ਉਹ ਕਦੋਂ ਬੰਦੇ ਨੇ ਇਹਨਾਂ ਗੱਲਾਂ ਨੂੰ। ਇਸ ਕਰਕੇ ਉਹ ਦਿਆਲੂ ਹੈ, ਸਾਰੀ ਦੁਨੀਆ ਨਹੀਂ ਬੰਦੀ ਇਸ ਗੱਲ ਨੂੰ। ਉਹ ਨਾਥ ਹੈ ਸਭ ਦਾ, ਸਾਰੀ ਦੁਨੀਆ ਨਹੀਂ ਬੰਦੀ, ਸਾਰੀ ਦੁਨੀਆ ਦਾ ਅਨਾਥ ਆਸ਼ਰਮ ਖੋਲੀ ਬੈਠੀ ਹੈ। ਜੇ ਪਰਮੇਸ਼ਰ ਨਾਥ ਹੈ ਸਭ ਦਾ, ਅਨਾਥ ਕੌਣ ਹੈ ਫਿਰ? ਅਨਾਥ ਆਸ਼ਰਮ ਕਦੇ ਖੋਲੀ ਬੈਠੇ ਨੇ? ਪਿੰਗਲ ਵਾਲਾ ਕਦੇ ਖੋਲਿਆ ਸੀ? ਜੋ ਮੰਨਦੇ ਪਰਮੇਸ਼ਰ ਹੈ ਉਹ ਖੋਲਿਆ ਸੀ ਆਪਣਾ ਵੋਟ ਬਣਾਉਣ ਵਾਸਤੇ। ਮੈਂ ਭਗਤਾਂ, ਭਗਤੀ ਦਾ ਘਰ ਬਹੁਤ ਦੂਰ ਹੈ, ਜਿੰਨੇ ਉਹਨੇ ਪਿੰਗਲਵਾੜੇ 'ਚ ਬੰਦੇ ਪਾਲੇ ਨੇ ਉਦੋਂ ਤਾਂ ਇੱਕ ਦਿਨ ਜੇ ਤਿਲ ਚੌਲੀ ਸੁੱਟਿਆ ਹੁੰਦਾ ਉਨੇ ਜ਼ਿਆਦਾ ਬੰਦਿਆਂ ਨੂੰ ਖੁਰਾਕ ਮਿਲ ਜਾਂਦੀ ਹੈ। ਇੱਕ ਬੋਰੀ ਤਿਲ ਚੌਲੀ ਦੀ ਜੇ ਸੁੱਟ ਦਈਏ, ਜਿੰਨੇ ਉਹਨੇ ਸਾਰੀ ਜ਼ਿੰਦਗੀ ਜਿੰਨੀ ਜਿੰਨੇ ਬੰਦੇ ਖੜਾਏ ਉਹ ਖਾ ਲੈਣਗੇ। ਤਰੀਕੇ ਨੇ ਤਾਂ ਟੋਬਿਆਂ 'ਚ ਕਰੋੜਾਂ ਜੀ ਹੁੰਦੇ ਸੀ, ਕੁਇੰਟਲ ਕੁਇੰਟਲ ਆਟਾ ਪਾ ਲੈਣਾ, ਜੱਗ ਹੋ ਜਾਂਦਾ ਇੱਕ ਕੁਇੰਟਲ, ਜਿਹੜੇ ਬੜੇ ਟੋਬੇ ਨੇ ਅਰਬਾਂ ਹੀ ਜੀ ਹੁੰਦੇ ਨੇ ਛੋਟੇ ਛੋਟੇ। ਅਤੇ ਤਰੀਕੇ ਨੇ ਜੀ ਤਾਂ ਸਾਰੇ ਬਰਾਬਰ ਨੇ, ਕਿਤੇ ਹਾਥੀ, ਹਾਥੀ ਵੀ ਇੱਕੋ ਹੀ ਗੱਲ ਹੈ ਜੇ ਹਾਥੀ ਨੂੰ ਲਿਜਾਉਣਾ ਹੋਵੇ, ਕੀੜੀ ਵੀ ਇੱਕੋ ਹੀ ਗੱਲ ਹੈ ਜੇ ਆਤਮਾ ਤਾਂ ਉਹ ਵੀ ਹੋਈ, ਉਹ ਵੀ ਹੋਈ ਹੈ। ਤੁਸੀਂ ਆਤਮਾ ਨੂੰ ਕੁਛ ਕੀਤਾ ਹੈ ਜੇ ਤੁਸੀਂ ਸਮਝਦੇ ਹੋ, ਉਹਦੀ ਤ੍ਰਿਪਤੀ ਕੀਤੀ ਹੈ ਕਿ ਤੁਸੀਂ ਗਿਣਤੀ ਕੀਤੀ ਉੱਥੇ? ਇਹ ਤਾਂ ਪ੍ਰਪੰਚ ਨੇ, ਇਹ ਪਿੰਗਲ ਵਾਲੇ ਪਿੰਗਲ ਵਾਲੇ ਸਭ ਪ੍ਰਪੰਚ ਹੈ, ਲੰਗਰ ਹੈ ਗੁਰੂ ਘਰ ਚੱਲਦਾ ਉੱਥੇ, ਉੱਥੇ ਹੋ ਨਹੀਂ ਸਕਦਾ। ਇਹ ਤਾਂ ਪ੍ਰਪੰਚੀ ਆਦਮੀ ਸੀ ਸਾਰੇ, ਭਗਤ ਆਪਣੇ ਨਾਂ ਦੇ, ਗੁਰੂ ਨਾਨਕ ਆਪਣੇ ਨਾਂ ਦੇ ਨਾਲ ਭਗਤ ਨਹੀਂ ਲਾ ਰਿਹਾ ਕਿਤੇ ਵੀ, ਗੁਰੂ ਨਹੀਂ ਲਾ ਰਿਹਾ ਕੋਈ ਭਗਤ, ਪੱਟਾ ਨੇ ਭਗਤ ਨਾਂ ਲਾਇਆ। ਭਗਤ ਨਾਂ ਲਾਉਣਾ ਬੜੀ ਹਮਾਕਤ ਦੀ ਗੱਲ ਹੈ, ਬੜੇ ਹੰਕਾਰ ਦੀ ਗੱਲ ਹੈ, ਉਹਨੇ ਜਿਉਂਦੇ ਨਹੀਂ ਨਾਲ ਭਗਤ ਲਾ ਲਿਆ, ਆਪਣੇ ਲਿਖਣ ਲੱਗ ਗਿਆ ਭਗਤ, ਜਿਹੜੀ ਮਜ਼ਾਕ ਗੱਲ ਹੈ, ਉਹ ਤਾਂ ਪੱਟਾ ਨੇ ਕਿਹਾ ਗੁਰੂ ਨਾਨਕ। ਅੱਜ ਤੱਕ ਕਿਸੇ ਨੇ ਆਪਣੇ ਨਾਲ ਭਗਤ ਨਹੀਂ ਲਾਇਆ, ਜਿੰਨੇ ਭਗਤ ਹੋਏ ਨੇ ਕਿਸੇ ਨੇ ਆਪਣੇ ਨਾਲ ਭਗਤ ਨਹੀਂ ਵਰਤਿਆ ਲਫ਼ਜ਼। ਕਿਉਂ ਨਹੀਂ ਵਰਤਿਆ? ਪੰਡਿਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਹੋਰ ਹੋਏ ਤਾਂ ਨਹੀਂ ਵਰਤਿਆ। ਆਹ ਵਿੱਚ ਡੈਫੀਨੇਸ਼ਨ ਹੈ ਵੀ ਸਾਨੂੰ ਕਹਿਣਗੇ ਹੰਕਾਰੀ ਆ ਭਗਤ ਬਣਦੇ, ਡਰਦੇ ਰਹੇ ਨੇ ਉਹ, ਇਹਨੂੰ ਕੀ ਪਤਾ ਸੀ ਮੂਰਖ ਸੀ ਇਹ, ਤਾਂ ਮੂਰਖ ਸੀ ਜਿਹੜਾ ਇਹਨੇ ਨਾਲ ਭਗਤ ਲਾ ਲਿਆ, ਇੱਥੇ ਪਤਾ ਲੱਗਦਾ ਮੂਰਖ ਸੀ ਇਹ, ਬਦਮਾਗ ਸੀ। ਭਗਤ ਕੋਈ ਮਜ਼ਾਕ ਗੱਲ ਹੈ ਭਗਤ ਨਾਮ ਨਾਲ, ਕਿਸੇ ਨੇ ਵੀ ਨਹੀਂ ਲਾਇਆ, ਦੂਜਿਆਂ ਨੇ ਲਾਇਆ ਭਗਤ, ਗੁਰੂ ਘਰ ਨੇ ਲਾਇਆ ਭਗਤ ਨਾਮ, ਗੁਰੂ ਘਰ ਨੇ ਭਗਤ ਲਿਖਿਆ ਉਹਨਾਂ ਨੂੰ। ਬਾਣੀ ਭਗਤਾਂ ਕੀ, ਚਾਹੇ ਲੋਕ ਭਗਤ ਭਗਤ ਕਹਿਣ ਲੱਗ ਗਏ, ਲੋਕ ਉਦੋਂ ਪਏ ਕਹਿਣ ਲੱਗ ਗਏ, ਆਪਣੇ ਆਪ ਨੂੰ ਕਿਤੇ ਨਹੀਂ ਉਹਨਾਂ ਨੇ ਭਗਤ ਕਿਹਾ, ਆਪਣੇ ਆਪ ਤੋਂ ਦਾਸ ਕਿਹਾ ਉਹਨਾਂ ਨੇ, ਭਗਤ ਕਿੱਥੇ ਗਏ? ਅਸਲ ਜਿਹੜਾ ਦਾਸ ਕਹਿੰਦਾ ਉਹੀ ਭਗਤ ਹੁੰਦਾ, ਜਿਹੜਾ ਭਗਤ ਕਿਹਾ ਉਹ ਦਾਸ ਹੋ ਨਹੀਂ ਹੁੰਦਾ, ਉਹ ਤਾਂ ਹੰਕਾਰੀ ਹੁੰਦਾ। ਜਿਹੜਾ ਭਗਤ ਕਹਿੰਦਾ ਹੰਕਾਰੀ ਹੁੰਦਾ, ਮਹਾਂ ਹੰਕਾਰੀ, ਛਤਰਪਤੀ ਰਾਜੇ ਦੇ ਬੜਾ ਬਣਨਾ ਚਾਹੁੰਦਾ ਨਾ ਉਹ ਪਹਿਲਾਂ ਹੀ ਜ਼ਿੰਦਗੀ ਚ, ਆਪਣੇ ਨਾਲ ਡਿਗਰੀ ਛਤਰਪਤੀ ਰਾਜੇ ਤੋਂ ਬੜੀ ਲਾ ਲਈ, ਅਮਰੀਕਾ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਬੜੀ ਡਿਗਰੀ ਲਾ ਲਈ ਉਹਨੇ ਆਪਣੇ ਨਾਲ ਪਹਿਲਾਂ ਹੀ। ਉਹਨੇ ਲੰਘ ਰਹੀ ਹੈ ਉੱਥੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਲੰਘ ਰਹੀ ਹੈ ਵਿਚਾਰਾ, ਉਹ ਇਹਦੇ ਜ਼ਿਆਦਾ ਆਦਮੀ ਨੂੰ ਰੋਟੀ ਖਿਲਾਉਂਦਾ ਰੋਜ਼ ਲੰਘ ਰਹੀ, ਕਿੰਨੇ ਖਾਂਦੇ ਨੇ ਉੱਥੇ ਰੋਟੀ, ਇਹਦੇ ਕੋਲ ਕਿੰਨੇ ਕੁ ਬੰਦੇ ਸੀ, ਉਹਨਾਂ ਨੇ ਕਿਸੇ ਨੇ ਕਿਹਾ ਨਹੀਂ ਅਸੀਂ ਭਗਤ ਰੋਟੀ ਖਿਲਾਉਣੀ ਆ, ਹੱਥ ਨਾਲ ਕਿਸੇ ਨੇ, ਉਹਦੇ ਕਿਹੜਾ ਆਪਣੇ ਸੀਗੇ, ਇਹ ਵੀ ਤਾਂ ਡੋਨੇਸ਼ਨ ਲੈਂਦਾ ਸੀ, ਉੱਥੇ ਵੀ ਡੋਨੇਸ਼ਨ ਆਉਂਦੀਆਂ ਗੁਰੂ ਘਰ ਦੀ, ਇਹਦੇ ਪਿਓ ਦੇ ਹੜ ਚੱਲਦੇ ਸੀ ਜਿੱਥੇ ਦਿੰਦਾ ਸੀ, ਇਹ ਕਿੱਥੋਂ ਦਿੰਦਾ ਸੀ, ਬਾਹਰੋਂ ਆਉਂਦੇ ਸੀ, ਭਗਤ ਆਪਣੇ ਨਾਲ ਲਾਉਂਦਾ, ਤੂੰ ਪੈਸੇ ਲੋਕਾਂ ਦੇ ਨੇ, ਜਾਂ ਤਾਂ ਸਵਾਦੀ ਗੱਲ ਸੀ ਨਾ, ਹੜ ਚਲਾ ਕੇ ਕਮਾਈ ਕਰਕੇ ਦਿੰਦਾ ਫਿਰ ਖਿਲਾਉਂਦਾ, ਫਿਰ ਸੀ ਗੱਲ। ਗੁਰੂ ਅਮਰਦਾਸ ਦੇ ਲੰਗਰ ਚ ਵੀ ਬਾਹਰੋਂ ਆਉਂਦੇ ਨੇ, ਸੰਗਤ ਦੀ ਚੀਜ਼ ਸੰਗਤ ਦੀ ਹੈ, ਭਗਤ ਤੂੰ ਬਣ ਗਿਆ, ਕੁਆਲਿਟੀ ਕੀ ਸੀ, ਵਿੱਚ ਕੁਆਲਿਟੀ ਕੀ ਸੀ, ਆਲੇ ਦੁਆਲੇ ਸਾਰੇ ਚੋਰ ਤੇ ਤੀਜੇ ਦੀ ਲੜਾਈ ਹੋ ਗਈ, ਸਕੂਲ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਦੋਇਆਂ ਨੇ, ਜਦੇ ਸਾਡੇ ਚਲਿਆ ਗਿਆ ਕੇਸ, ਬੰਦੇ ਆਲੇ ਦੁਆਲੇ ਕਿਹੋ ਜਿਹੇ ਸੀ ਉਹਦੇ, ਉੱਥੋਂ ਪਤਾ ਲੱਗਦਾ ਨਾ, ਨਾਲ ਦੇ ਬੰਦੇ ਕਿਉਂ ਲੜ ਪਏ, ਹੋਈ ਜੀ ਸੰਗਤ ਸੀ ਨਾ ਜਾਇਜ ਆਪ ਸੀ, ਪੂਜਾ ਦੀ ਗੱਲ ਖੁੱਲ ਗਈ, ਭਗਤ ਕੋ ਮਜ਼ਾਕ ਗੱਲ, ਤਾਂ ਹੀ ਤਾਂ ਕੋਈ ਗੁਰੂ ਲਾ ਲੈਂਦਾ ਨਾਲ, ਕੋਈ ਕੁਛ ਲਾ ਲੈਂਦਾ, ਕੋਈ ਕੁਛ ਲਾ ਲੈਂਦਾ, ਕੋਈ ਸੰਤ ਲਾ ਲੈਂਦਾ, ਕੋਈ ਮਹਾਂਪੁਰਖ ਲਾ, ਕੋਈ ਬ੍ਰਹਮ ਗਿਆਨੀ ਲਾ ਲੈਂਦਾ, ਉਹ ਮਜ਼ਾਕ ਹੈ ਇਹ, ਜੁੱਤੀਆਂ ਵੀ ਤਾਂ ਹੀ ਖਾਂਦੇ ਫਿਰਦੇ ਨੇ।
ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਲੇ,
ਸੋ ਕਰਤਾ ਕਾਦਰ ਕਰੀਮ, ਕਰਤਾ ਹੈ ਕਾਦਰ ਹੈ, ਕਾਦਰ ਕਹਿੰਦੇ ਨੇ ਜਿਹਨੇ ਕੁਦਰਤ ਦਾ ਮਾਲਕ, ਕੁਦਰਤ ਦਾ ਕੰਟਰੋਲਰ, ਜਿਹਦੇ ਕੰਟਰੋਲ ਹੇਠ ਕੁਦਰਤ ਹੈ ਉਹ ਕਾਦਰ ਹੈ।
ਕਰੀਮ,
ਕਰੀਮ ਹੁੰਦਾ ਜਿਹਦਾ ਸਾਰਿਆਂ ਤੇ ਰਹਿਮ ਹੈ, ਕਰਮ, ਸਾਰਿਆਂ ਨੂੰ ਦਿੰਦਾ ਹੀ ਦਿੰਦਾ, ਦਿੰਦਾ ਹੀ ਦਿੰਦਾ, ਦਿੰਦਾ ਹੀ ਦਿੰਦਾ, ਕਿਸੇ ਤੋਂ ਉਹ ਤੋਂ ਜਾਣੇ ਚ ਕੁਛ ਨਹੀਂ ਮੰਗਦਾ। ਕਰਤਾ ਕਾਦਰ ਕਰੀਮ
ਦੇ ਜੀਆਂ ਰਿਜਕ ਸੰਭਾਲੇ,
ਦੇ ਜੀਆਂ ਰਿਜਕ ਸੰਭਾਲੇ, ਸਾਰੇ ਜੀਆਂ ਨੂੰ ਰਿਜਕ ਉਹ ਦਿੰਦਾ, ਹੁਣ ਜੇ ਉਹ ਰਿਜਕ ਦਿੰਦਾ ਸਾਰੇ ਜੀਆਂ ਨੂੰ, ਫਿਰ ਵਿਚਾਲੇ ਦੇਣ ਵਾਲਾ ਭਗਤ ਕਿਵੇਂ ਹੋ ਗਿਆ, ਜਾਂ ਫਿਰ ਉਹ ਨਹੀਂ ਦਿੰਦਾ। ਆਹ ਭਗਤ ਕਹਿੰਦੀ ਹੈ ਰਿਜਕ ਉਹ ਦਿੰਦਾ ਸਾਰਿਆਂ ਨੂੰ, ਉਹ ਦੂਆ ਕਿਸੇ ਤੋਂ ਮਿੱਤਰ ਜੇ ਦੁਆਤਾ, ਜੇ ਉਹ ਲੰਗਰ ਵਰਤਾਤਾ ਕਿਸੇ ਬਾਲਟੀ ਫੜਾ ਕੇ ਕਿਸੇ ਤੋਂ, ਉਹ ਭਗਤ ਹੋ ਗਿਆ, ਉਹਦਾ ਹੋ ਗਿਆ ਰਿਜਕ, ਰਿਜਕ ਤਾਂ ਪਰਮੇਸ਼ਰ ਦਾ। ਤੇ ਜੀਆਂ ਨੇ ਜਿੱਦ ਸਮਾਏ ਜੇ ਸੱਚ ਹੈ ਜੇ ਸੱਚੀ ਗੱਲ ਹੈ ਤਾਂ ਵਿਚਾਲੇ ਕੋਈ ਨਹੀਂ ਦੇਣ ਵਾਲਾ ਹੈਗਾ ਫਿਰ ਨਹੀਂ ਵਿਚਾਲੇ ਕੋਈ ਦੇਣ ਵਾਲਾ ਸਾਰੇ ਜੀਆਂ ਨੂੰ ਜੇ ਰਿਜ਼ਕੋ ਦਿੰਦਾ ਹੈ ਇਕੱਲੇ ਆਦਮੀਆਂ ਦੀ ਗੱਲ ਨਹੀਂ ਸਾਰੇ ਜੀਆਂ ਨੂੰ ਜੀਨੇ ਅੰਡਰ ਜੇ ਰਜਸੇ ਤਾਂ ਜੋਤ ਭਜ ਸਭ ਤੇਰੇ ਕੀ ਹੈ ਜਨਤਾ ਜੇ ਸਾਰਿਆਂ ਨੂੰ ਉਹ ਦਿੰਦਾ ਨਾ ਤੇ ਫੇਰ ਕੋਈ ਲੰਗਰ ਚਲਾਉਣ ਦਾ ਮਤਲਬ ਨਹੀਂ ਰਹਿ ਗਿਆ ਲੰਗਰ ਚਲਾਇਆ ਤੇ ਕਿਸੇ ਆਦਮੀ ਕੋਈ ਸੋਚੇ ਕਿ ਮੈਂ ਲੰਗਰ ਚਲਾ ਰਿਹਾ ਮੈਨੂੰ ਇਹਦਾ ਕੋਈ ਫਲ ਮਿਲੂਗਾ ਉਹ ਬਿਲਕੁਲ ਗਲਤ ਸੋਚਦਾ ਉਹ ਹੰਕਾਰੀ ਹੋ ਜੂਗਾ ਅਲੱਗ ਅਲੱਗ ਗੱਲ ਇਹਦਾ ਉਹਨੂੰ ਭਰਮ ਹੋ ਜੂਗਾ ਅਲੱਗ ਗੱਲ ਹੈ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੇ ਤਿਲਕਾ ਉਹਨੂੰ ਹੰਕਾਰ ਹੋ ਜਾਣਾ ਹੰਕਾ ਭਰਮ ਤਾਂ ਉਹਨੂੰ ਹੁਣੇ ਹੋ ਗਿਆ ਲੰਗਰ ਮੈਂ ਚਲਾਉਣਾ ਜਿਵੇਂ ਉਹਨੂੰ ਹੋ ਗਿਆ ਸੀ ਭਗਤ ਪੂਰਨ ਸਿੰਘ ਵੀ ਮੈਂ ਭਗਤ ਹੋ ਗਿਆ ਉਹਨੂੰ ਭਰਮ ਹੋ ਗਿਆ ਸੀ ਨਾ ਇਸ ਗੱਲ ਦਾ ਉਹਦੀਆਂ ਲਿਖਤਾਂ ਪੜ੍ਹ ਕੇ ਦੇਖ ਲਓ ਕੀ ਲਿਖਿਆ ਕੱਖ ਵੀ ਨਹੀਂ ਪਤਾ ਉਹਨੂੰ ਕੀ ਹੈ ਜਪਜੀ ਸਾਹਿਬ ਦਾ ਟੀਕਾ ਵੀ ਕੀਤਾ ਉਹਨੇ ਕੁਛ ਨਹੀਂ ਪਤਾ ਜਪਜੀ ਸਾਹਿਬ ਚ ਕੀ ਲਿਖਿਆ ਭਗਤ ਹੋਵੇ ਉਹਨੂੰ ਗੁਰਬਾਣੀ ਦੀ ਸੋਝੀ ਨਾ ਹੋਵੇ ਕਿਵੇਂ ਹੋਜੂਗਾ ਭਗਤਾਂ ਨੇ ਤਾਂ ਗੁਰਬਾਣੀ ਲਿਖੀ ਹੈ ਉਹਨਾਂ ਨੂੰ ਗੁਰਬਾਣੀ ਦਾ ਪਤਾ ਹੀ ਨਾ ਹੋਵੇ ਵੀ ਅਰਥ ਕੀ ਨੇ ਉਹ ਭਗਤ ਹੋ ਗਿਆ
ਸਾਈ ਕਾਰ ਕਮਾਵਣੀ
ਹਿੰਦੂ ਮਤ ਵਾਲਾ ਭਗਤ ਹੋ ਗਿਆ ਜਾਈ ਹਿੰਦੂ ਦੇ ਸੀਗੇ ਹਿੰਦੂ ਮਤ ਵਾਲਾ ਭਗਤ ਹੋ ਸਕਦਾ ਜਿਹੜੇ ਹਿੰਦੂ ਮਤ ਦੇ ਭਗਤ ਨੇ ਨਾ ਉਹ ਜ਼ਿਆਦਾ ਹੋ ਸਕਦਾ ਉਹ ਪਰਪੰਚੀਆਂ ਨੂੰ ਭਗਤ ਕਹਿੰਦੇ ਨੇ ਹਿੰਦੂ ਮਤ ਜਿਹੜੇ ਪਰਪੰਚ ਰਾਜ ਦੇ ਨੇ ਨਾ ਭਗਤ ਨੇ ਉਹਨਾਂ ਦੇ ਸਿੱਖ ਮਤ ਵਾਲਾ ਭਗਤ ਨਹੀਂ ਹੋ ਸਕਦਾ ਗੁਰਮਤ ਵਾਲਾ ਭਗਤ ਨਹੀਂ ਹੋ ਸਕਦਾ ਪਰ ਉਹਦਾ ਲਿਟਰੇਚਰ ਵੀ ਸਾਰਾ ਹਿੰਦੂ ਮਤ ਵਾਲਾ ਹੀ ਹੈ ਪੜ੍ਹਿਆ ਨਹੀਂ ਹੋਣਾ ਤੁਸੀਂ ਮੈਂ ਪੜ੍ਹਿਆ ਸਾਰਾ ਹਿੰਦੂ ਮਤ ਹੈ ਟੋਟਲ ਗੁਰਮਤਰਾ ਦਾ ਦੂਰ ਦਾ ਵੀ ਵਾਸਤਾ ਨਹੀਂ
ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ
ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ ਇਹ ਉਹੀ ਕਾਰ ਕਮਾਉਂਦਾ ਸਰੀਰ ਕਰਕੇ ਜੋ ਅੰਦਰੋਂ ਮੰਨ ਲੈਂਦਾ ਪਹਿਲਾਂ ਜਿਹੜੀ ਇਹ ਪਾ ਕੇ ਛੱਡ ਦਿੱਤੀ ਜਾਂਦੀ ਹੈ ਜੋ ਫੁਰਨਾ ਬੁੱਧੀ ਚ ਉੱਠਦਾ ਹੈ ਉਹੀ ਕਾਰ ਕਮਾਉਂਦਾ ਅੰਦਰੋਂ ਫੁਰਨਾ ਉੱਠਦਾ ਧੁਰ ਧੁਰਦਾ ਮਤਲਬ ਹੁਣ ਬਾਹਰ ਨਹੀਂ ਹੈ ਧੁਰ ਕਿਤੇ ਧੁਰਾ ਕਿਸੇ ਚੀਜ਼ ਦੇ ਵੀ ਅੰਦਰ ਹੁੰਦਾ ਜ਼ਮੀਨ ਦਾ ਵੀ ਇੱਕ ਧੁਰ ਹੈ ਜਿਹਦੇ ਦੁਆਲੇ ਜ਼ਮੀਨ ਘੁੰਮਦੀ ਹੈ ਭਾਵੇਂ ਉਹ ਧੁਰਾ ਨਹੀਂ ਹੈ ਪਰ ਮੰਨਿਆ ਤਾਂ ਹੋਇਆ ਕੋਈ ਚੀਜ਼ ਆਪਣੇ ਐਕਸਲ ਦੇ ਦੁਆਲੇ ਘੁੰਮਦੀ ਹੈ ਧੁਰੇ ਦੇ ਦੁਆਲੇ ਘੁੰਮਦੀ ਧੁਰੇ ਵਾਲੀ ਜਗ੍ਹਾ ਖੜੀ ਹੁੰਦੀ ਧੁਰੇ ਵਾਲੀ ਜਗ੍ਹਾ ਰੁਕੀ ਹੁੰਦੀ ਹੈ ਤੁਰਕੀ ਬਾਣੀ ਦਾ ਵੀ ਮਤਲਬ ਇਹੀ ਹੈ ਤੁਰ ਅੰਤਰ ਆਤਮਾ ਚੋਂ ਜਿਹੜੀ ਗੱਲ ਉੱਠਦੀ ਹੈ ਨਾ ਉਹ ਤੁਰਕੀ ਬਾਣੀ ਆਤਮਾ ਦੇ ਅੰਦਰੋਂ ਅੰਦਰੋਂ ਜਿਹੜੀ ਗੱਲ ਇਹਦੇ ਪੈਦਾ ਹੁੰਦੀ ਹੈ ਨਾ ਅੰਦਰੋਂ ਕਹੀ ਨਾ ਉਪਜਾ ਉਪਜੀ ਜਾਣਾ ਜਿਹਦੇ ਇਹਦੇ ਅੰਦਰੋਂ ਉਪਜਦੀ ਹੈ ਉਸ ਨੂੰ ਮੰਨ ਕੇ ਤਾਂ ਚੱਲਦਾ ਹੈ ਜਿਹੜੀ ਗੁਰਬਾਣੀ ਸੁਣਦਾ ਉਹਨੂੰ ਮੰਨ ਕੇ ਨਹੀਂ ਚੱਲਦਾ ਇਹ ਬਿਮਾਰੀ ਹੈ ਇਹਨੂੰ ਕਹੀ ਹੋਈ ਗੱਲ ਜਿਹੜੀ ਇਹਨੂੰ ਉਹ ਨਹੀਂ ਇਹਦੇ ਅੰਦਰ ਜੜ ਫੜਦੀ ਉਪਜਦੀ ਕਹੀ ਨਾ ਉਪਜੇ ਉਪਜੀ ਜਾਣਾ ਭਾਵ ਅਭਾਵ ਵੀ ਹੁਣ ਇਹਨੂੰ ਇਹ ਨਹੀਂ ਪਤਾ ਆਪਣੇ ਨਫੇ ਨੁਕਸਾਨ ਦੇ ਸਮਝਦੀ ਜਿਹੜੀ ਇਹਦੇ ਅੰਦਰੋਂ ਪੈਦਾ ਹੁੰਦੀ ਹੈ ਗੱਲ ਕਈ ਵਾਰ ਇਹਦੇ ਨੁਕਸਾਨ ਕਰਨ ਵਾਲੀ ਹੁੰਦੀ ਹੈ ਪਰ ਫਿਰ ਵੀ ਉਹਦੀ ਮਗਰ ਲੱਗਦਾ ਉਹੀ ਕਰਦਾ ਜਿਹੜੀ ਇਹਨੂੰ ਕਹੀ ਜਾਂਦੀ ਹੈ ਵੀ ਆਹ ਨਾ ਕਰ ਆਹ ਕਰ ਉਹਨੂੰ ਤਾਂ ਨਹੀਂ ਮੰਨਦਾ ਇਹਨੂੰ ਉਹ ਨਫੇ ਵਾਲੀ ਲੱਗਦੀ ਹੈ ਆਹ ਨੁਕਸਾਨ ਵਾਲੀ ਲੱਗਦੀ ਆਪਣੀ ਪੈਦਾ ਕੀਤੀ ਹੋਈ ਚੀਜ਼ ਨੂੰ ਚੰਗੀ ਸਮਝਦਾ ਹੈ ਆਪਣੀ ਅੰਦਰੋਂ ਜਿਹੜੀ ਖਿਆਲ ਪੈਦਾ ਹੋਇਆ ਨਾ ਆਪਣੀ ਪੈਦਾ ਕੀਤੀ ਜਾਈ ਨੂੰ ਜਿਹੜੀ ਅੰਦਰੋਂ ਪੈਦਾ ਕੀਤੀ ਹੈ ਗੱਲ ਉਹਦੀ ਰੱਖਿਆ ਕਰਦਾ ਉਹਦੇ ਮਗਰ ਭੱਜਦਾ ਉਹਦੀ ਉਹ ਪਾਲਣਾ ਕਰਦਾ ਹੈ ਜੋ ਆਪਣੇ ਅੰਦਰੋਂ ਖਿਆਲ ਪੈਦਾ ਹੋਇਆ ਕਹੀ ਜਾਵੇ ਤੂੰ ਆਦਮੀ ਨੁਕਸਾਨ ਹੋਏ ਤੇ ਭਾਵੇਂ ਮੰਨ ਲਵੇ ਵੀ ਆਹ ਗਲਤੀ ਹੋ ਗਈ ਪਰ ਪਹਿਲਾਂ ਨਹੀਂ ਮੰਨਦਾ ਪਹਿਲਾਂ ਉਸੇ ਦੀ ਜਿੱਦ ਕਰਦਾ ਇਹਦਾ ਸਮਾਜ ਹੈ ਇਹ ਮਨਮੁਖ ਦਾ ਸਮਾਜ
ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ
ਉਹੀ ਕਾਰ ਕਮਾਉਂਦਾ
ਕਿੱਦਾਂ ਪਾਇਆ?
ਜਿਹੜੀ ਆਪਣੀ ਮਰਜ਼ੀ ਉੱਠਦੀ ਹੈ ਪੈਦਾ ਹੁੰਦੀ ਹੈ, ਜੋ ਮਰਜ਼ੀ ਇਹਦੀ ਪੈਦਾ ਹੁੰਦੀ ਹੈ।